ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹਲਾ ਤੀਜਾ। ਇਹੋ ਜਗਤ ਮਮਤਾ ਮੂਆ, ਜੀਵਨ ਕੀ ਬਿਦ ਨਾਹੇ, ਗੁਰ ਕੈ ਭਾਣ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ। ਇਹੋ ਜਗਤ ਮਮਤਾ ਮੂਆ, ਜੀਵਨ ਕੀ ਬਿਦ ਨਾਹੇ, ਗੁਰ ਕੈ ਭਾਣ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੀਨ ਦੁਨੀਆਂ ਦੇ ਮਾਲਕ ਗਰੀਬ ਨਵਾਜ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਸਾ ਦੀ ਵਾਰ ਦੇ ਕੀਰਤਨ ਸਰਵਣ ਹੋਏ ਨੇ। ਬਾਅਦ ਵਿੱਚ ਭਾਈ ਸਾਹਿਬ ਜੀ ਹੋਰਾਂ ਨੇ ਬੜੇ ਹੀ ਪਿਆਰ ਦੇ ਨਾਲ ਅੱਜ ਵਾਲਾ ਪਾਵਨ ਮੁੱਖ ਵਾਕ, ਜੋ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਇਆ ਹੈ, ਅਸਾਂ ਸਾਰਿਆਂ ਨੇ ਸਰਵਣ ਕੀਤਾ। ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਖੇਚਲ ਕਰੋ, ਸਾਰੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਸੰਗਤ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਮੁੱਖ ਵਾਕ, राग गुजरी विच धन श्री गुरु ग्रंथ साहिब महाराज जी दे पावन पवित्र अंग 508 तों आरंभ होके 509 तक समाप्त हुंदा है। ये राग गुजरी दे विच धन गुरु अमरदास महाराज जी दी वार है, जिथे गुरु अमरदास महाराज जी दी वार है, पौड़ी गुरु अमरदास महाराज जी दी है, उथे सलोक भी गुरु अमरदास महाराज जी दे उचारण कीते हुए हैं। साध संगत याद रखिए, गुरु नानक देव महाराज तो लैके जिहड़ी वार हुंदी सी इह केवल पौड़ियां विच हुंदी सी। इन्हां वारां दे विच जिहड़े सलोक दर्ज कीते ने उह धन गुरु अर्जन देव महाराज जी ने बख्शिश कीते। अज वाली जिहड़ी पौड़ी है इहदे नाल जिहड़े दो सलोक ने उह भी धन गुरु अमरदास महाराज दे उचारण कीते ने। एक गल साढ़े सारिआं वास्ते बड़े ध्यान देण वाली है, गुरु अमरदास महाराज कहिंदे ने इह जिहड़ी वार है इहनू सिकंदर बेहराम की जिहड़ी वार है उहदी धुनी ते गाउणी। साध संगत, इह जिहड़ा सिकंदर सी, जिहड़े सिकंदर दा आपां नाम सुणदे आं, बादशाह वी मैं सारे संसार नूं जितना, इह उस सिकंदर दी गल नहीं है, इह होर सिकंदर है। सिकंदर दुनिया ते इक नहीं होया, बहुत होए ने। गुरुदेव जी ने वार दे उपर सिकंदर अते इब्राहिम है ते दोवें इको ही कुल विचों सन, इको ही इन्हां दा खानदान सी, इको ही इन्हां दा कबीला सी। पर जिहड़ा इब्राहिम सी इह मंद करमी बहुत सी। एक ब्राह्मण नौजवान उहदा विआह होया, ब्राह्मण जिहड़ा नौजवान सी उहदे घर वाले उहदे उपर इब्राहिम ने माड़ी नज़र रख ली। इहने फिर जिहड़ा नौजवान ब्राह्मण सी इहने बथेरा आख्या, पर इब्राहिम बाज नहीं आया। फिर उहने सिकंदर अगे जाके शिकायत कीती, इको ही खानदान दे विचो सन, इको ही इन्हां दा कबीला सी। सिकंदर बड़ा योद्धा सी, सिकंदर दे कोल जाके नौजवान ब्राह्मण ते उहदे पिता ने शिकायत कीती। सिकंदर फिर इब्राहिम ते चढ़ के आ गया, भाव के दोनां दा आपस च टाकरा होया, लड़ाई भी होई। सिकंदर ने इब्राहिम नूं जिउंदे नूं गिरफ्तार कर लिया। इब्राहिम ने मुआफी मंगी, अपने कीते हुए मंद कर्म ते बड़ा पछताया। जिहड़े उस वेले ढाडी हुंदे सन उन्हां फिर सिकंदर दी वार गाई भी इन्ने योध्यां वाला काम कीता है, किसी नौजवान ब्राह्मण नूं जलील करदा सी, मंद करमी सी, माड़ी नज़र रखदा सी। योध्यां दियां फिर वारां गाईयां ढाडियां ने। गुरु अमरदास महाराज जी दी वार है, पर गुरु अर्जन साहिब महाराज कहिंदे ने सिकंदर ते बहराम की तुणी ते गावनी, जिवें ढाडी सिंह सिकंदर ते इब्राहिम दी वार गाउंदे हुंदे सी उस धुनी ते गाउणी। साध संगत, मैं एक बेनती करनी चाहुंना गुरु साहिब दी कृपा नाल, ਵਾਰਾਂ ਯੋਧਿਆਂ ਦੀਆਂ ਗਾਈਆਂ ਜਾਂਦੀਆਂ ਨੇ। ਜਿਹੜੇ ਮੰਦਕਰਮੀ ਲੋਕ ਹੁੰਦੇ ਨੇ, ਭਾਵੇਂ ਉਹ ਬਾਦਸ਼ਾਹ ਹੀ ਕਿਉਂ ਨਾ ਹੋਣ, ਕੋਈ ਉਹਨਾਂ ਦੀ ਵਾਰ ਨਹੀਂ ਗਾਉਂਦਾ। ਤੁਸੀਂ ਸਿੱਖ ਇਤਿਹਾਸ ਪੜ੍ਹ ਕੇ ਦੇਖੋ, ਜਿਨ੍ਹਾਂ ਨੇ ਪਰ ਉਪਕਾਰ ਦੇ ਕਾਰਨਾਮੇ ਕੀਤੇ ਉਹਨਾਂ ਦੀਆਂ ਵਾਰਾਂ ਗਾਉਂਦੇ ਨੇ ਸਾਡੇ ਢਾਡੀ ਸਿੰਘ। ਵਾਰਾਂ ਤੇ ਯੋਧਿਆਂ ਦੀਆਂ ਗਾਈਆਂ ਜਾਂਦੀਆਂ ਨੇ। ਵਾਰਾਂ ਤੇ ਚਮਕੌਰ ਸਾਹਿਬ ਦਾ ਯੁੱਧ ਹੋਇਆ, ਜਿੰਨੇ ਵੀ ਯੁੱਧ ਹੋਏ ਨੇ ਢਾਡੀ ਸਿੰਘ ਸਾਨੂੰ ਵਾਰਾਂ ਸੁਣਾਉਂਦੇ ਨੇ। ਵਾਰਾਂ ਤੇ ਇੱਥੇ ਗਾਈਆਂ ਜਾਣੀਆਂ ਨੇ ਸਤਵੰਤ ਸਿੰਘ ਭਾਈ ਸਾਹਿਬ, ਭਾਈ ਬੇਅੰਤ ਸਿੰਘ, ਵਾਰਾਂ ਗਾਈਆਂ ਜਾਣਗੀਆਂ ਇੱਥੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ, ਇੱਕ ਨਹੀਂ ਬਹੁਤ ਮਰ ਜੀਵੜੇ ਤੇ ਯੋਧੇ ਨੇ ਸਾਡੇ ਪੰਥ ਵਿੱਚ, ਜਿਨ੍ਹਾਂ ਨੇ ਕਤਲੇ ਆਮ ਕੀਤੀ, ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਬੁੱਝ ਦਿਲਾਂ ਵਾਲੇ ਕੰਮ ਕੀਤੇ, ਕੋਈ ਉਹਨਾਂ ਦੀ ਵਾਰ ਨਹੀਂ ਗਾਏਗਾ। ਜਗਤਾਰ ਸਿੰਘ ਜੀ ਹਵਾਰਾ, ਭਾਈ ਬਲਵੰਤ ਸਿੰਘ ਰਾਜੋਵਾਨ, ਜਿੰਦਾ ਸੁੱਖਾ, ਵਾਰਾਂ ਤੇ ਇਹਨਾਂ ਦੀਆਂ ਗਾਉਣੀਆਂ ਸੂਰਮਿਆਂ ਦੀਆਂ। ਵੇਖੋ ਅੱਜ ਵਾਲੀ ਜਿਹੜੀ ਵਾਰ ਹੈ ਗੁਰੂ ਅਮਰਦਾਸ ਮਹਾਰਾਜ ਦੀ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉੱਪਰ ਲਿਖਿਆ ਹੋਇਆ ਵੀ ਸਿਕੰਦਰ ਤੇ ਬਰਹਮ ਕੀ ਧੁਣੀ ਪੇ ਗਾਵਣੀ, ਇਹ ਯੋਧਾ ਸੀ ਬੜਾ ਵੱਡਾ ਸਿਕੰਦਰ, ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦਾ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਯੋਧਾ ਕਿਹਾ ਗਿਆ, ਸੂਰਮਾ ਕਿਹਾ ਗਿਆ। ਭਗਤ ਕਬੀਰ ਸਾਹਿਬ ਦੇ ਕਹਿੰਦੇ ਨੇ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੀ, ਜਿੱਥੇ ਦੀਨ ਧਰਮ ਨੂੰ ਕਹਿੰਦੇ ਨੇ ਉੱਥੇ ਦੀਨ ਗਰੀਬ ਨੂੰ ਵੀ ਕਹਿੰਦੇ ਨੇ। ਬੱਸੀ ਦੇ ਪਠਾਣਾ ਨੇ ਇੱਕ ਬ੍ਰਾਹਮਣ ਦੀ ਇਸਤਰੀ ਖੋਹ ਲਈ, ਉਹ ਫਿਰ ਆਨੰਦਪੁਰ ਸਾਹਿਬ ਆਇਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ 14 ਸਾਲ ਦੀ ਉਮਰ ਸੀ ਉਦੋਂ, 14 ਸਾਲ ਜਦੋਂ ਬ੍ਰਾਹਮਣ ਨੇ ਆਣ ਕੇ ਹਾਲ ਪਾੜਿਆ ਕੀਤੀ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਬੈਠਾ ਹੋਇਆ ਖਾਲਸਾ ਪੰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਭਾਈ ਦਇਆ ਸਿੰਘ ਅਜੀਤ ਸਿੰਘ ਨੂੰ ਬੁਲਾਓ, ਵੱਡੇ ਸਾਹਿਬਜ਼ਾਦੇ ਨੇ। 100 ਘੋੜ ਸਵਾਰ ਸੀ ਬਾਬਾ ਅਜੀਤ ਸਿੰਘ ਦੀ ਫੌਜ ਵਿੱਚ, ਮਹਾਰਾਜ ਨੇ ਜਥੇ ਬਣਾਏ ਹੋਏ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ 14 ਸਾਲ ਦੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਕਹਿੰਦੇ ਨੇ, ਪੁੱਤਰ ਅਜੀਤ ਸਿੰਘ, ਆ ਮਜ਼ਲੂਮ ਆਇਆ ਹੈ, ਬੱਸੀ ਦੇ ਪਠਾਣਿਆਂ ਨੇ ਇਹਦੀ ਤੀਵੀਂ ਖੋਹ ਲਈ ਹੈ, ਮੇਰਾ ਪੁੱਤਰ ਜਾ ਉਹਨੂੰ ਆਪਣੀ ਭੈਣ ਸਮਝ ਕੇ ਛਡਾ ਕੇ ਲਿਆ ਜਾ ਆਲਮਾਂ ਦੇ ਕੋਲੋਂ। 14 ਸਾਲ ਦੀ ਉਮਰ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ 100 ਘੋੜ ਸਵਾਰ ਲੈ ਕੇ ਗਿਆ ਔਰ ਉੱਥੋਂ ਬ੍ਰਾਹਮਣ ਦੀ ਗਈ ਹੋਈ ਇੱਜ਼ਤ ਵਾਪਸ ਲੈ ਕੇ ਆਇਆ। ਯੋਧਿਆਂ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਦੀਆਂ ਵਾਰਾਂ ਗਾਈਆਂ। ਦੁਨੀਆਂ 'ਚ ਹੈ ਕੋਈ ਇਹੋ ਜਿਹਾ ਕਿਸੇ ਦੀ ਧੀ ਵਾਸਤੇ ਆਪਣਾ ਜਵਾਨ ਪੁੱਤਰ ਮੌਤ ਦੇ ਮੂੰਹ ਵਿੱਚ ਪਾ ਦੇਣਾ? ਸਾਧ ਸੰਗਤ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਸ੍ਰੀ ਅਕਾਲ ਤਖਤ ਸਾਹਿਬ ਸਰਬੱਤ ਖਾਲਸਾ ਹੋ ਰਿਹਾ ਸੀ, ਜਥੇਦਾਰ ਹਰੀ ਸਿੰਘ ਹੋਰਾਂ ਅਜੇ ਬੋਲਣਾ ਸੀ, ਇੱਕ ਬ੍ਰਾਹਮਣ ਨੇ ਚੀਕ ਮਾਰ ਦਿੱਤੀ ਹੁੰਦੇ ਕੀਰਤਨ ਦੇ ਵਿੱਚ, ਸੰਗਤ ਦੀ ਸੁਰਤ ਇੱਧਰ ਉੱਧਰ ਗਈ ਵੀ ਕੀ ਗੱਲ ਹੋਈ ਹੈ। ਜਥੇਦਾਰ ਹਰੀ ਸਿੰਘ ਨੇ ਆਖਿਆ, ਪੰਡਿਤ ਜੀ ਕੀ ਗੱਲ ਹੈ? ਉਸ ਨੇ ਫਿਰ ਪੰਡਿਤ ਨੇ ਆਖਿਆ, ਜੀ ਕਸੂਰ ਦੇ ਹਾਕਮ ਨੇ ਮੇਰੀ ਪਤਨੀ ਖੋਹ ਲਈ ਹੈ, ਅਜੇ ਲੰਗਰ ਛਕਣਾ ਸੀ ਖਾਲਸਾ ਪੰਥ ਨੇ। ਜਥੇਦਾਰ ਹਰੀ ਸਿੰਘ ਆਖਣ ਲੱਗੇ, ਖਾਲਸਾ ਜੀ ਹੁਣੇ ਹੱਲਾ ਕਰਨਾ ਚਾਹੀਦਾ। ਕੋਈ ਕਹਿਣ ਲੱਗਾ, ਜੀ ਦੁਪਹਿਰ ਦੇ ਲੰਗਰ ਦਾ ਵੇਲਾ, ਲੰਗਰ ਛਕ ਲੈਣਾ ਚਾਹੀਦਾ ਜੰਗ ਵਿੱਚ ਜਾਣਾ। ਜਥੇਦਾਰ ਹਰੀ ਸਿੰਘ ਆਖਣ ਲੱਗੇ, ਨਾ ਭਾਈ, ਲੰਗਰ ਛਕਣ ਦਾ ਵੇਲਾ ਨਹੀਂ ਹੈ, ਕਿਸੇ ਦੀ ਗਈ ਹੋਈ ਇੱਜ਼ਤ ਵਾਪਸ ਕਰਾਈਏ, ਫਿਰ ਕਸੂਰ ਬੜਾ ਵੱਡਾ ਯੁੱਧ ਹੋਇਆ ਔਰ ਬ੍ਰਾਹਮਣ ਦੀ ਪੰਡਿਤ ਦੀ ਪੰਡਤਾਣੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਫਿਰ ਇੱਥੇ ਲੈ ਕੇ ਆਏ, ਧੀਆਂ ਵਾਂਗ ਪੰਥ ਨੇ ਤੋਰਿਆ। ਜਦੋਂ ਨਾਦਰ ਸ਼ਾਹ ਆਇਆ, 22,000 ਕੰਨਿਆਂ, 22,000 ਬਹੂ ਬੇਟੀਆਂ ਬੰਨ ਕੇ ਲਿਜਾ ਰਿਹਾ ਸੀ ਗਜਨੀ ਦੇ ਬਾਜ਼ਾਰਾਂ ਵਿੱਚ। ਅਬਦਾਲੀ ਨੇ ਵੀ ਬਹੁਤ ਵਾਰੀ ਕੀਤਾ, 22,000 ਬਹੂ ਬੇਟੀਆਂ ਨੂੰ ਖਾਲਸਾ ਪੰਥ ਨੇ ਛਡਾਇਆ ਪੰਜਾਬ ਦੀ ਧਰਤੀ ਤੋਂ। ਲੰਘਣਾ ਤੇ ਇਸੇ ਪਾਸੋਂ ਦੀ ਸੀ, ਔਰ ਉਹਨਾਂ ਨੂੰ ਖਾਲਸਾ ਪੰਥ ਨੇ ਧੀਆਂ ਵਾਂਗ ਉਹਨਾਂ ਦੇ ਘਰਾਂ ਵਿੱਚ ਤੋਰਿਆ। ਸਾਧ ਸੰਗਤ ਅੱਜ ਵੀ ਢਾਡੀ ਸਿੰਘ ਉਹਨਾਂ ਯੋਧਿਆਂ ਦੀਆਂ ਵਾਰਾਂ ਗਾਉਂਦੇ ਨੇ। ਮੈਂ ਬੇਨਤੀ ਕਰਾਂਗਾ, ਵਾਰਾਂ ਦਾ ਸੰਬੰਧ ਢਾਡੀਆਂ ਦੇ ਨਾਲ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜਿੱਦਣ ਤਖ਼ਤ ਨਿਸ਼ੀਨੀ ਹੋਈ ਹੈ, ਨੱਥਾ ਅਤੇ ਅਬਦੁੱਲਾ ਢਾਡੀ ਮੰਗਾਏ ਗਏ। ਕਹਿੰਦੇ ਨੇ ਉਹ ਜਦੋਂ ਵਾਰ ਗਾਉਂਦੇ ਹੁੰਦੇ ਸੀ, ਮੁਰਦਿਆਂ 'ਚ ਜਾਨ ਪੈ ਜਾਂਦੀ ਸੀ, ਬੁੱਝ ਦਿਲ ਵੀ ਬਹਾਦਰ ਬਣ ਜਾਂਦੇ। ਢਾਡੀ ਸਿੰਘਾਂ ਨੂੰ ਬੇਨਤੀ ਕਰਾਂਗਾ, ਭਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਯੋਧਿਆਂ ਦੀਆਂ ਵਾਰਾਂ ਦਾ ਹਵਾਲਾ ਦਿੱਤਾ ਗਿਆ। ਬੜੇ ਬੜੇ ਸਿਆਣੇ ਢਾਡੀ ਨੇ ਸਾਡੇ ਪੰਥ ਵਿੱਚ, ਸਰਦਾਰ ਕੁਲਵੰਤ ਸਿੰਘ ਬੀ ਏ ਗਿਆਨੀ, ਸੋਹਣ ਸਿੰਘ ਜੀ ਸੀਤਲ, ਸਰਦਾਰ ਮੂਲਾ ਸਿੰਘ ਜੀ ਪਾਖਰਪੁਰ, ਸਰਦਾਰ ਕੁਲਵੰਤ ਸਿੰਘ ਬੀ ਏ ਕਹਿੰਦੇ ਹੁੰਦੇ ਸੀ, ਕਹਿੰਦੇ ਅੱਜ ਲੋੜ ਹੈ ਢਾਡੀ ਕਲਾ ਨੂੰ ਬਚਾਉਣ ਦੇ। ਫਿਲਮੀ ਗਾਣਿਆਂ ਦੀ ਤਰਜ ਤੇ ਜਾਂ ਕਿਸੇ ਹੋਰ ਗੰਦੇ ਗੀਤਾਂ ਦੀ ਤਰਜ ਤੇ ਪ੍ਰਸੰਗ ਬੋਲਣੇ ਔਰ ਛੰਦ ਬੋਲਣੇ ਸਾਧ ਸੰਗਤ, ਇਸ ਗੱਲ ਦੀ ਚਿੰਤਾ ਦੀ ਲੋੜ ਹੈ। ਢਾਡੀ ਸਿੰਘਾਂ ਨੂੰ ਆਪਣੀ ਕਲਾ ਸੰਭਾਲਣੀ ਚਾਹੀਦੀ ਹੈ। ਉਹ ਜਿਹੜੇ ਸਾਡੇ ਵੱਡੇ ਢਾਡੀ ਹੋਏ ਨੇ ਉਹਨਾਂ ਦੀ ਰੀਸ ਕਰਨੀ ਚਾਹੀਦੀ ਹੈ। ਉਹਨਾਂ ਦੇ ਜੋ ਸਾਨੂੰ ਰਸਤਾ ਵਿਖਾਇਆ ਉਹਦੇ ਤੇ ਤੁਰਨਾ ਚਾਹੀਦਾ। ਚਲੋ ਖੈਰ, ਵਾਹਿਗੁਰੂ ਕਿਰਪਾ ਕਰੇ ਸਾਧ ਸੰਗਤ। ਇਹ ਯੋਧਾ ਸੀ ਸਿਕੰਦਰ ਬਹੁਤ ਵੱਡਾ, ਮਹਾਰਾਜ ਕਹਿੰਦੇ ਨੇ ਉਹਦੀ ਜਿਹੜੀ ਵਾਰ ਸੀ ਉਹਦੀ ਵਾਰ ਦੀ ਧੁਨੀ ਤੇ ਇਸ ਵਾਰ ਨੂੰ ਗਾਉਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਮੇਸ਼ਰ ਇੱਕ ਹੈ, ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦਾ ਹੈ। ਹਾਂਜੀ,
ਸਲੋਕ ਮਹਲਾ ਤੀਜਾ। ਇਹੋ ਜਗਤ ਮਮਤਾ ਮੂਆ।
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ, ਇਹ ਜਿਹੜਾ ਜਗਤ ਹੈ, ਮਹਾਰਾਜ ਕਹਿੰਦੇ ਨੇ ਮਰ ਚੱਲਿਆ ਹੈ ਮੇਰੀ ਮੇਰੀ ਕਰਦਾ। ਇਹ ਜਗਤ ਮਮਤਾ ਮੂਆ, ਮਮਤਾ ਕਿਹਨੂੰ ਕਹਿੰਦੇ ਨੇ? ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਚੀਜ਼ ਮੇਰੀ, ਇਹ ਵੀ ਚੀਜ਼ ਮੇਰੀ, ਘਰ ਮੇਰਾ, ਜ਼ਮੀਨ ਮੇਰੀ, ਪੁੱਤਰ ਮੇਰੇ, ਫੌਜ ਮੇਰੀ, ਰਾਜ ਭਾਗ ਮੇਰਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਇੰਨਾ ਮੂਰਖ ਹੈ ਇਹ ਬੰਦਾ ਸਾਡੇ ਸਾਰਿਆਂ ਲਈ। ਭਗਤ ਕਬੀਰ ਜੀ ਕਹਿੰਦੇ ਨੇ ਮੂਰਖ ਬੰਦਾ ਕਹਿੰਦਾ ਇਹ ਵੀ ਮੇਰਾ, ਇਹ ਵੀ ਮੇਰਾ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਭਗਤ ਕਬੀਰ ਜੀ ਕਹਿੰਦੇ ਨੇ ਰੱਬ ਨੂੰ ਬਗਾਨਾ ਸਮਝਦਾ, ਰੱਬ ਨੂੰ ਪਰਾਇਆ ਸਮਝਦਾ, ਬਾਕੀ ਤਾਂ ਸਭ ਤੂੰ ਕਹਿੰਦਾ ਮੇਰਾ ਹੀ ਮੇਰਾ। ਇੱਕ ਸ਼ਬਦ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਬੜੇ ਧਿਆਨ ਨਾਲ ਸਰਵਣ ਕਰਨਾ ਸਾਡੇ ਸਾਰਿਆਂ ਲਈ ਹੈ। ਸੁੱਤ ਬਣਤ ਸਾਜਨ ਸੁਖ ਬੰਧਵ, ਤਾਂ ਸਿਓ ਮੋਹ ਬੜਿਓ ਸੋ ਕਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਪੁੱਤਰਾਂ, ਪੁੱਤਰਾਂ ਦੇ ਨਾਲ, ਇਸਤਰੀ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਸੱਜਣਾ ਮਿੱਤਰਾਂ ਦੇ ਨਾਲ ਪਿਆਰ ਤੇ ਹੋਣਾ ਚਾਹੀਦਾ ਸੀ, ਪਰ ਜਿਹੜਾ ਤੇਰਾ ਪਿਆਰ ਹੈ ਇਹ ਮੋਹ ਦਾ ਰੂਪ ਧਾਰਨ ਕਰ ਗਿਆ, ਲੋੜ ਤੋਂ ਵੱਧ ਤੇਰਾ ਮੋਹ ਪੈ ਗਿਆ ਆਪਣੇ ਪੁੱਤਰਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ, ਆਪਣੀ ਇਸਤਰੀ ਨਾਲ। ਇਹ ਕੁਟੁੰਬ ਦੇ ਨਾਲ ਪਿਆਰ ਤੇ ਚਾਹੀਦਾ ਸੀ, ਪਰ ਲੋੜ ਤੋਂ ਵੱਧ ਇਹਨਾਂ ਨਾਲ ਪਿਆਰ ਪਾ ਲਿਆ, ਇਹਨੂੰ ਮੋਹ ਕਹਿੰਦੇ ਨੇ। ਸੁੱਤ ਬਣਤਾ ਸਾਜਣ ਸੁਖ ਬੰਧਪ, ਤਾਂ ਸੋ ਮੋਹ ਬੜਿਓ ਸੋ ਕਣਾ, ਬੋਇਓ ਬੀਜ ਅਹੰਗ ਮਮ ਅੰਕਰ। ਮਹਾਰਾਜ ਕਹਿੰਦੇ ਪੁੱਤਰਾ, ਜਿਹੜਾ ਤੂੰ ਬੀਜ ਬੀਜ ਰਿਹਾ ਵਾ ਨਾ, ਇਹਦੇ ਚ ਜਿਹੜਾ ਬੂਟਾ ਪੈਦਾ ਹੋਣਾ ਉਹ ਮਮਤਾ ਦਾ ਬੂਟਾ ਪੈਦਾ ਹੋਣਾ, ਮਮਤਾ ਦਾ ਬੂਟਾ। ਬੋਇਓ ਬੀਜ ਅਹੰਗ ਮਮ ਅੰਕਰ, ਬੀਤਤ ਔਧ ਕਰ ਤਗਣਾ, ਤੇਰੀ ਉਮਰ ਲੰਘ ਜਾਣੀ ਹੈ ਇਹਨਾਂ ਪਿੱਛੇ ਪਾਪ ਕਰਦੇ ਆ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਜਗਤ ਮਰ ਚੱਲਿਆ ਇਸੇ ਗੱਲ ਵਿੱਚ, ਇਹ ਵੀ ਮੇਰਾ, ਇਹ ਵੀ ਮੇਰਾ, ਤੇ ਉਹ ਵੀ ਮੇਰਾ ਬਣ ਜੇ, ਉਹ ਵੀ ਮੇਰਾ ਬਣ ਜੇ। ਇੱਕ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਮਹਾਰਾਜ ਕਹਿੰਦੇ ਨੇ ਮੇਰ ਮੇਰ ਸਭ ਕਹਿਤ ਹੈ, ਸਾਰਾ ਜਗਤ ਹੀ ਕਹਿੰਦਾ ਇਹ ਵੀ ਮੇਰਾ ਇਹ ਵੀ ਮੇਰਾ, ਮੇਰ ਮੇਰ ਸਭ ਕਹਿਤ ਹੈ ਹਿਤ ਸਿਉ ਬਾਂਧਿਓ ਚੇਤ। ਮਹਾਰਾਜ ਕਹਿੰਦੇ ਚੇਤ ਤੇਰਾ ਜਿਹੜਾ ਚਿੱਤ ਬਣਾ ਬਸ ਮੋਹ ਵਿੱਚ ਹੀ ਲੱਗਾ ਰਹਿੰਦਾ। ਮੇਰੋ ਮੇਰੋ ਸਭ ਕਹਿਤ ਹਿਤ ਸਿਉ ਬਾਂਧਿਓ ਚੀਰ ਅੰਤ ਕਾਲ ਸੰਗੀ ਨੈ ਕਹੋ ਇਹ ਅਚਰਜ ਹੈ ਰੀਤ। ਮਹਾਰਾਜ ਨੇ ਜਿੰਨਾ ਮਰਜ਼ੀ ਮੋਹ ਪਾਲਾ ਇਹਨਾਂ ਵਿੱਚੋਂ ਕੋਈ ਬੰਦੇ ਦਾ ਸਾਥੀ ਨਹੀਂ ਬਣਦਾ, ਕੋਈ ਅੰਤ ਵੇਲੇ ਸਹਾਇਤਾ ਨਹੀਂ ਕਰਦਾ। ਭਗਤ ਕਬੀਰ ਸ਼ਬਦ ਕਹਿੰਦੇ ਨੇ ਕਹਿਤ ਕਬੀਰ ਸੁਣੋ ਰੇ ਸੰਤ ਮੇਰੀ ਮੇਰੀ ਝੂਠੀ ਆ ਛੱਡ ਦੇ ਮੇਰੀ ਮੇਰੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗੜੀ ਛੂਟੀ। ਭਗਤ ਕਬੀਰ ਜੀ ਕਹਿੰਦੇ ਨੇ ਪਿੰਜਰੇ ਦੇ ਵਿੱਚ ਚਿੜਾ ਬੰਦ ਕੀਤਾ ਹੁੰਦਾ ਚਿੜਾ, ਜਦੋਂ ਬਿੱਲਾ ਆਉਂਦਾ ਹੈ ਪਿੰਜਰੇ ਨੂੰ ਪਾੜ ਕੇ ਚਿੜੇ ਨੂੰ ਧੌਣੋਂ ਫੜ ਕੇ ਲੈ ਜਾਂਦਾ। ਬਿੱਲਾ ਜਦੋਂ ਆਉਂਦਾ ਪਿੰਜਰਾ ਪਾੜ ਕੇ ਵਿੱਚੋਂ ਚਿੜੇ ਨੂੰ ਫੜ ਕੇ ਲੈ ਜਾਂਦਾ, ਉਹ ਜਿਹੜਾ ਪਿੰਜਰੇ 'ਚ ਚਿੜਾ ਸੀ ਉਹਦੀ ਕੁੱਜੀ ਅਤੇ ਠੂਠੀ, ਪਾਣੀ ਵਾਲੀ ਕੁੱਜੀ ਅਤੇ ਚੂਰੀ ਵਾਲੀ ਠੂਠੀ ਪੁੱਤਰਾ ਵਿੱਚੇ ਪਈ ਰਹਿ ਦਿੰਦੀ ਹੈ ਪਿੰਜਰੇ ਦੇ ਵਿੱਚ। ਬਿੱਲਾ ਲੈ ਜਾਂਦਾ ਕੁੱਜੀ ਅਤੇ ਠੂਠੀ ਉੱਥੇ ਪਈ ਰਹਿ ਗਈ। ਸਾਧ ਸੰਗਤ ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਕਹਿੰਦਾ ਇਹ ਘਰ ਮੇਰਾ ਘਰ ਮੇਰਾ, ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿੰਦਿਆਂ ਵੀ ਇਹ ਘਰ ਮੇਰਾ? ਲਾਜ ਨਾ ਮਰੋ ਕਹੋ ਘਰ ਮੇਰਾ, ਤੂੰ ਸ਼ਰਮ ਚ ਨਹੀਂ ਮਰਦਾ ਜਦੋਂ ਕਹਿੰਦਾ ਘਰ ਮੇਰਾ? ਅੰਤ ਦੀ ਬਾਰ ਨਹੀਂ ਕਿਸ ਤੇਰਾ, ਤੈਨੂੰ ਨਹੀਂ ਪਤਾ ਵੀ ਅੰਤ ਵੇਲੇ ਤੇਰਾ ਇਹ ਘਰ ਨਹੀਂ ਬਣਨਾ। ਸਾਧ ਸੰਗਤ ਭੋਗ ਪੈਣ ਤੋਂ ਬਾਅਦ ਪਿਤਾ ਜੀ ਦੀ ਨੇਮ ਹਟਾਈ ਜਾਂਦੀ ਹੈ, ਉਹ ਜਿਹੜੀ ਨੇਮ ਪਲੇਟ ਹੁੰਦੀ ਹੈ ਅੱਗੋਂ ਮੁੰਡੇ ਲਾ ਲੈਂਦੇ ਨੇ ਆਪਣੇ ਹਿਸਾਬ ਦੇ ਨਾਲ, ਤੂੰ ਅਜੇ ਵੀ ਕਹਿੰਦਾ ਵੀ ਮੇਰਾ ਮੇਰਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਜਗਤ ਮਮਤਾ ਮੂਆ, ਬਸ ਮਰ ਚੱਲਿਆ ਇਹ ਸਾਰਾ ਜਗਤ ਇਹੋ ਕਹਿੰਦਾ ਇਹ ਵੀ ਮੇਰਾ ਇਹ ਵੀ ਮੇਰਾ, ਉਹ ਵੀ ਮੇਰਾ ਬਣ ਜੇ ਉਹ ਵੀ ਮੇਰਾ ਬਣ ਜਾਏ। ਹਾਂਜੀ,
ਜੀਵਨ ਕੀ ਬਿਦਨਾ ਹੈ,
ਮਹਾਰਾਜ ਕਹਿੰਦੇ ਉਸ ਤਰ੍ਹਾਂ ਤੇ ਕਹਿੰਦਾ ਸਭ ਕੁਝ ਮੇਰਾ, ਪਰ ਉਹਨੂੰ ਜਿਉਣ ਦੀ ਜਾਚ ਨਹੀਂ ਆਏ, ਇਹਨੂੰ ਨਹੀਂ ਪਤਾ ਲੱਗਾ ਕਿਉਂ ਦੁਨੀਆਂ ਤੇ ਆਏ ਆ। ਇੱਕ ਭਗਤ ਕਬੀਰ ਜੀ ਦਾ ਸ਼ਬਦ ਹੈ ਵੀ ਕਵਨ ਕਾਜ ਸਿਰਜੇ ਜਗ ਪੀਤਰ, ਕਿਹੜਾ ਕੰਮ ਕਰਨ ਵਾਸਤੇ ਕਿਹੜਾ ਕਾਰਜ ਕਰਨ ਵਾਸਤੇ ਸਾਨੂੰ ਪਰਮੇਸ਼ਰ ਨੇ ਦੁਨੀਆਂ ਚ ਘੱਲਿਆ ਸੀ, ਵਿਚਾਰ ਹੀ ਕਦੇ ਨੇ ਕੀਤੇ? ਕਵਨ ਕਾਜ ਸਿਰਜੇ ਜਗ ਪੀਤਰ, ਕਿਹੜਾ ਕੰਮ ਕਰਨ ਲਈ ਸਾਨੂੰ ਰੱਬ ਨੇ ਦੁਨੀਆਂ ਚ ਭੇਜਿਆ ਸੀ, ਵਿਚਾਰ ਹੀ ਕਦੇ ਨੇ ਕੀਤੀ? ਭਾਈ ਵੀਰ ਸਿੰਘ ਕਹਿੰਦੇ ਨੇ ਬੰਦਾ ਕਾਰੋਬਾਰ ਤੇ ਜਾਂਦਾ ਹੈ, ਸਾਰਾ ਦਿਨ ਕਾਰੋਬਾਰ ਕਰਕੇ ਘਰ ਆਉਂਦਾ ਹੈ, ਪ੍ਰਸ਼ਾਦਾ ਪਾਣੀ ਛਕਦਾ, ਬੱਚਿਆਂ ਨਾਲ ਹੱਸਦਾ ਖੇਡਦਾ, ਸੌਂ ਜਾਂਦਾ ਹੈ, ਫਿਰ ਅਗਲੇ ਦਿਨ ਉੱਠਦਾ, ਨਹਾ ਧੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਕਾਰੋਬਾਰ ਤੇ ਤੁਰ ਜਾਂਦਾ, ਫਿਰ ਰਾਤ ਨੂੰ ਵਾਪਸ ਆਉਂਦਾ, ਹੱਸ ਖੇਡ ਕੇ ਫਿਰ ਸੌਂ ਜਾਂਦਾ। ਭਾਈ ਵੀਰ ਸਿੰਘ ਕਹਿੰਦੇ ਨੇ ਮਿੱਤਰਾ ਤੇਰੀ ਜ਼ਿੰਦਗੀ ਤਵੇ ਔਰ ਪਰਾਤ ਦੇ ਦੁਆਲੇ ਘੁੰਮਦੀ ਰਹੇਗੀ ਸਾਰੀ ਜ਼ਿੰਦਗੀ, ਖਾ ਲਿਆ ਤੇ ਕੰਮ ਕਰ ਲਿਆ, ਆਣ ਕੇ ਸੌਂ ਗਏ, ਹੱਸੇ ਖੇਡੇ, ਤੇ ਤੇਰੀ ਜ਼ਿੰਦਗੀ ਤਵੇ ਤੇ ਪਰਾਤ ਦੇ ਦੁਆਲੇ ਘੁੰਮਦੀ ਰਹੇਗੀ। ਫਿਰ ਸਾਨੂੰ ਸਵਾਲ ਕਰਦੇ ਨੇ ਭਾਈ ਵੀਰ ਸਿੰਘ, ਕਹਿੰਦੇ ਉਹ ਜੀਵਣਾ ਕਾਹਦੇ ਵਾਸਤੇ ਆ, ਖਾਣਾ ਕਾਹਦੇ ਵਾਸਤੇ ਆ? ਫਿਰ ਆਪ ਜਵਾਬ ਦਿੰਦੇ ਨੇ ਜੀਉਣ ਵਾਸਤੇ। ਜੀਉਣਾ ਕਾਹਦੇ ਵਾਸਤੇ ਆ? ਪਰਮੇਸ਼ਰ ਦੇ ਸਿਮਰਨ ਵਾਸਤੇ। ਬਾਬਾ ਕ ਭਗਤ ਕਬੀਰ ਸਭ ਕਹਿੰਦੇ ਨੇ ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਕਿਹੜੇ ਫਲ ਦੀ ਪ੍ਰਾਪਤੀ ਲਈ ਸਾਨੂੰ ਮਾਨਸ ਜਨਮ ਪ੍ਰਾਪਤ ਹੋਇਆ ਸੀ, ਵਿਚਾਰ ਹੀ ਕਦੇ ਨੇ ਕੀਤੇ? ਭਾਵਨਿਦ ਤਰਨ ਤਰਨ ਚਿੰਤਾ ਮਨ, ਇੱਕ ਨਿਮਖਣ ਇਹ ਮਨ ਲਾਇਆ, ਜਿਹਨੇ ਸਾਨੂੰ ਭਾਵ ਸਾਗਰ ਤੋਂ ਪਾਰ ਕਰਨਾ ਸੀ ਉਹਦੇ ਨਾਲ ਇੱਕ ਪਲ ਵੀ ਚਿੱਤ ਜੋੜ ਕੇ ਨਹੀਂ ਦੇਖਿਆ, ਇਹ ਨੇ ਸਾਡੇ ਅਪਰਾਧ। ਦਾਸ ਬੇਨਤੀ ਕਰੇਗਾ ਇੱਕ ਪੰਕਤੀ ਹੈ ਤਾਂ ਕਿ ਸਾਨੂੰ ਸਾਰਿਆਂ ਨੂੰ ਸਮਝ ਆ ਜਾਏ, ਸਾਡੇ ਸਾਰਿਆਂ ਲਈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਏਡੇ ਵੱਡੇ ਅਪਰਾਧੀ ਹਾਂ ਅਸੀਂ, ਹਮ ਐਸੇ ਅਪਰਾਧੀ ਗੋਬਿੰਦ, ਹਮ ਐਸੇ ਅਪਰਾਧੀ, ਹਮ ਐਸੇ ਅਪਰਾਧੀ ਗੋਬਿੰਦ, ਹਮ ਸੇ ਅਪਰਾਧੀ, ਹਮ ਐਸੇ ਅਪਰ। ਜਿਨ ਪ੍ਰਭ ਜੀਓ ਪਿੰਡ ਥਾਂ ਦੀਆ, ਜਿਨ ਪ੍ਰਭ ਜੀਓ ਪਿੰਡ ਥਾਂ ਦੀਆ, ਜਿਨ ਪ੍ਰਭ ਜੀਓ ਜਿਨੇ ਸਾਨੂੰ ਸਰੀਰ ਦਿੱਤਾ, ਵਿੱਚ ਜਿੰਦ ਜਾਨ ਪਾਈ, ਇੱਕ ਨਿਮਖਣਾ ਇਹ ਮਨ ਲਾਇਆ, ਉਹਦੇ ਨਾਲ ਤੇ ਚਿੱਤ ਜੋੜ ਕੇ ਵੀ ਕਦੇ ਨੀ ਵੇਖਿਆ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿੰਨ ਕੀ ਭਾਉ ਭਗਤ ਨਹੀਂ ਸਾਦੀ, ਉਹਦੀ ਪ੍ਰੇਮਾ ਭਗਤੀ ਕਰਕੇ ਕਦੇ ਨੀ ਵੇਖੀ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਸ ਤਰ੍ਹਾਂ ਕਹਿੰਦਾ, ਸਭ ਕੁਝ ਮੇਰਾ ਮੇਰਾ, ਪਰ ਇਹਨੂੰ ਜਿਉਣ ਦੀ ਜਾਚ ਨਹੀਂ ਆਈ। ਹਾਂਜੀ,
ਗੁਰ ਕੈ ਭਾਨ ਜੋ ਚੱਲੇ,
ਮਹਾਰਾਜ ਕਹਿੰਦੇ ਨੇ ਇਹ ਦੁਨੀਆਂ ਦੇ ਲੋਕੋ ਇੱਕ ਗੱਲ ਪੱਲੇ ਬੰਨ ਲਓ, ਜਿਹੜਾ ਬੰਦਾ ਗੁਰੂ ਦੀ ਅਰਜਾ ਵਿੱਚ ਚੱਲਦਾ, ਜਿਹੜਾ ਬੰਦਾ ਗੁਰੂ ਜੀ ਦੀ ਮਰਜ਼ੀ ਅਨੁਸਾਰ ਚੱਲਦਾ ਹੈ,
ਤਾਂ ਜੀਵਨ ਪਦਵੀ ਪਾਹੇ,
ਉਹਨੂੰ ਫਿਰ ਆਪਣੇ ਜੀਵਨ ਦਾ ਉੱਚਾ ਰੁਤਬਾ ਪ੍ਰਾਪਤ ਹੋ ਜਾਂਦਾ। ਜਿਸ ਕਾਰਜ ਲਈ ਬੰਦਾ ਆਇਆ ਸੀ, ਕਾਰਜ ਸਫਲ ਹੋ ਜਾਂਦਾ ਹੈ। ਜਿਹੜਾ ਗੁਰੂ ਦੀ ਮਰਜ਼ੀ ਅਨੁਸਾਰ ਚੱਲਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸ਼ਬਦ ਹੈ, ਹਜ਼ੂਰ ਕਹਿੰਦੇ ਨੇ, ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ। ਜਿਹੜਾ ਬੰਦਾ ਗੁਰੂ ਦੇ ਕਹੇ ਅਨੁਸਾਰ ਚੱਲਣ ਲੱਗ ਪਏ, ਉਹਨੂੰ ਇੰਨਾ ਸੁਖ ਪ੍ਰਾਪਤ ਹੁੰਦਾ, ਇੰਨਾ ਸੁਖ ਪ੍ਰਾਪਤ ਹੁੰਦਾ, ਸਾਰੇ ਸੁੱਖਾਂ ਦਾ ਸ੍ਰੇਸ਼ਟ ਸੁਖ ਉਹਨੂੰ ਪ੍ਰਾਪਤ ਹੁੰਦਾ। ਗੁਰ ਕਾ ਕਹਿਆ, ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਕਿਹਾ ਹੋਇਆ ਮੰਨ ਲਏ, ਤੇ ਗੁਰੂ ਨੇ ਸਾਨੂੰ ਕੀ ਆਖਿਆ? ਸਾਧ ਸੰਗਤ, ਗੁਰੂ ਜੀ ਨੇ ਸਾਨੂੰ ਇਹੀ ਆਖਿਆ ਹੈ, ਗੁਰ ਕਹਿਆ ਸਭ ਏਕੋ ਏਕੋ। ਸਾਡੇ ਗੁਰੂ ਨਾਨਕ ਸਾਹਿਬ ਨੇ ਆਖਿਆ, ਉਹ ਰੱਬ ਇੱਕ ਹੈ, ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਹੋ ਦੇਖ ਕਰੂ ਅਣ ਪੂਜਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪੁੱਤਰਾ ਕੋਈ ਰੱਬ ਵਰਗਾ ਨਹੀਂ, ਕੋਈ ਦੂਜਾ ਉਹਦੇ ਵਰਗਾ ਨਹੀਂ। ਗੁਰੂ ਜੀ ਨੇ ਆਖਿਆ, ਭਾਈ ਸਭ ਆਸੇ ਇੱਕ ਰੱਬ ਹੈ, ਉਹਦੀ ਪੂਜਾ ਕਰੋ। ਤੇ ਗਰੀਬ ਨੂੰ ਅੱਜ ਮਹਾਰਾਜ ਕਹਿੰਦੇ, ਗੁਰ ਕਹਿ ਪਾਣੇ ਜੋ ਚੱਲੇ, ਭਾਈ ਜਿਹੜਾ ਗੁਰੂ ਜੀ ਦੀ ਮਰਜ਼ੀ ਅਨੁਸਾਰ ਚੱਲਦਾ, ਇੱਕ ਸ਼ਬਦ ਹੈ ਮਹਾਰਾਜ ਦਾ, ਗੁਰ ਕਹਿ ਪਾਣੇ ਜੇ ਚੱਲੇ, ਬਹੁੜ ਨਾ ਆਵਣ ਹੋਏ। ਜਿਹੜਾ ਬੰਦਾ ਗੁਰੂ ਜੀ ਦੀ ਮਰਜ਼ੀ ਅਨੁਸਾਰ ਚੱਲਦਾ, ਉਹ ਦੁਬਾਰਾ ਜਗਤ ਵਿੱਚ ਨਹੀਂ ਆਉਂਦਾ, ਉਹ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਇੱਕ ਸ਼ਬਦ ਹੈ ਮਹਾਰਾਜ ਦਾ, ਭਾਣਾ ਭਾਵ ਕਿ ਉਹਦੀ ਮਰਜ਼ੀ ਅਨੁਸਾਰ ਚੱਲਣਾ ਹੁੰਦਾ ਤੇ ਆ ਔਖਾ, ਭਾਣੇ ਵਿੱਚ ਕੋਈ ਵਿਰਲਾ ਆ। ਗੁਰੂ ਜੀ ਦੀ ਮਰਜ਼ੀ ਅਨੁਸਾਰ ਜਿਹੜਾ ਚੱਲਦਾ ਹੈ, ਮਹਾਰਾਜ ਕਹਿੰਦੇ ਨੇ ਉਹ ਜੀਵਨ ਦਾ ਉੱਚਾ ਰੁਤਬਾ ਪ੍ਰਾਪਤ ਕਰ ਲੈਂਦਾ। ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ ਸਾਧ ਸੰਗਤ, ਮਹਾਰਾਜ ਕਹਿੰਦੇ ਨੇ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ। ਭਾਈ ਨੌਕਰ ਤੇ ਤਾਂ ਹੀ ਨੌਕਰ ਆਣਾ ਵੀ ਜੇ ਆਪਣੀ ਮਾਲਕ ਦੀ ਮਰਜ਼ੀ ਅਨੁਸਾਰ ਚੱਲੇ। ਫਿਰ ਮਾਲਕ ਪਤਾ ਕੀ ਆਉਂਦਾ? ਮਾਲਕ ਆਉਂਦਾ ਵੀ ਇਹਦੀ ਤਨਖਾਹ ਦੂਣੀ ਕਰ ਦਿਓ ਤੇ ਇਹਦਾ ਇੱਜ਼ਤ ਮਾਣ ਕਰੋ। ਹੁਰਮਤ ਤਿਸ ਨੂੰ ਅਗਲੀ, ਉਹ ਵਜੋ ਵੀ ਦੂਣਾ ਖਾਏ, ਤਨਖਾਹ ਇਹਦੀ ਦੂਣੀ ਕਰ ਦਿਓ। ਤੇ ਸਾਰੇ ਟੱਬਰ ਨੂੰ ਕਹਿੰਦਾ, ਮਾਲਕ ਕਹਿੰਦਾ ਵੀ ਇੱਜ਼ਤ ਕਰਿਆ ਕਰੋ ਇਹਦੀ। ਪਰ ਮਹਾਰਾਜ ਕਹਿੰਦੇ ਨੇ, ਚਾਕਰ ਲੱਗੇ ਚਾਕਰੀ ਨਾਲੇ ਗਾਰ ਵਬਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਰ। ਮਹਾਰਾਜ ਕਹਿੰਦੇ ਨੇ, ਪੁੱਤਰਾ ਗੱਲਾਂ ਨਾਲ ਗੁਰੂ ਨਹੀਂ ਖੁਸ਼ ਹੁੰਦਾ, ਗੱਲਾਂ ਨਾਲ ਰੱਬ ਖੁਸ਼ ਨਹੀਂ ਹੁੰਦਾ। ਗੱਲਾਂ ਵਾਲੇ ਤਾਂ ਬਥੇਰੇ ਤੁਰੇ ਫਿਰਦੇ ਨੇ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਜੋ ਬੰਦਾ ਗੁਰੂ ਜੀ ਦੀ ਮਰਜ਼ੀ ਅਨੁਸਾਰ ਚੱਲਦਾ, ਉਹ ਜੀਵਨ ਦੇ ਉੱਚੇ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ। ਸਾਧ ਸੰਗਤ, ਮੈਂ ਇੱਕ ਮਿੰਟ ਲੈਣਾ ਚਾਹੁੰਦਾ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਖਡੂਰ ਸਾਹਿਬ ਰਹਿੰਦੇ ਸੀ। ਖਡੂਰ ਸਾਹਿਬ ਤੋਂ 4 ਕੋਹ ਦੀ ਦੂਰੀ ਤੇ ਇੱਕ ਪਿੰਡ ਸੀ। ਮਹਾਰਾਜ ਦਾ ਇੱਕ ਸਿੱਖ ਸੀ ਭਾਈ ਜੀਵਾ, ਉਹ ਰੋਜ਼ ਖਿਚੜੀ ਲੈ ਕੇ ਆਉਂਦਾ, ਆਪਣੇ ਹੱਥੀਂ ਖਿਚੜੀ ਤਿਆਰ ਕਰਕੇ ਲਿਆਉਂਦਾ ਮਹਾਰਾਜ ਛੱਕ ਦੇ। ਇੱਕ ਦਿਨ ਤੁਰ ਲੱਗਾ ਖਿਚੜੀ ਲੈ ਕੇ, ਮੀਂਹ ਆ ਗਿਆ, ਹਵਾ ਆ ਗਈ, ਝੱਖੜ ਤੂਫਾਨ ਬੜਾ ਆ ਗਿਆ, ਘਰੋਂ ਨਿਕਲਿਆ ਨਾ ਜਾਏ। ਭਾਈ ਜੀਵੇ ਨੇ ਅਰਦਾਸ ਨਹੀਂ ਕੀਤੀ, ਭਾਈ ਜੀਵਾ ਦੇ ਮਨ ਵਿੱਚ ਗੱਲ ਹੀ ਆ ਗਈ ਵੀ ਜੇ ਮੀਂਹ ਨਾ ਹਟਿਆ ਮੇਰਾ ਤੇ ਨੇਮ ਟੁੱਟ ਜਾਣਾ, ਹੇ ਮਹਾਰਾਜ ਕਿਰਪਾ ਕਰੋ ਮੀਂਹ ਹਟ ਜਾਏ, ਝੱਖੜ ਝਾਂਜਾ ਹਟ ਜਾਏ, ਮੇਰਾ ਨੇਮ ਨਿਭ ਜਾਏ। ਇੰਨਾ ਫੁਰਨਾ ਮਨ ਵਿੱਚ ਆਉਣ ਦੀ ਦੇਰ ਆ, ਮੀਂਹ ਹਟ ਗਿਆ, ਜਿਹੜਾ ਝੱਖੜ ਝੁੱਲਦਾ ਸੀ ਐਨ ਸ਼ਾਂਤ ਹੋ ਗਿਆ, ਸਰਦੀਆਂ ਦੀ ਰੁੱਤ ਬਾਹਰ ਨਾ ਨਿਕਲਿਆ ਜਾਏ। ਇੰਨਾ ਫੁਰਨਾ ਪੈਦਾ ਹੋਣ ਦੀ ਦੇਰ ਹੋਈ, ਝੱਖੜ ਬੰਦ ਹੋ ਗਿਆ, ਵਾਹ ਠੱਕਾ ਹਟ ਗਿਆ, ਮੀਂਹ ਬੰਦ ਹੋ ਗਿਆ, ਬੜਾ ਖੁਸ਼ ਹੋ ਗਿਆ ਭਾਈ ਜੀਵਾ। ਭਾਈ ਜੀਵਾ ਜੀ ਜਦੋਂ ਖਡੂਰ ਸਾਹਿਬ ਆਏ ਨਾ ਗੁਰੂ ਅੰਗਦ ਦੇਵ ਮਹਾਰਾਜ ਦੇ ਕੋਲ ਮੱਥਾ ਟੇਕਿਆ, ਮਹਾਰਾਜ ਜੀ ਆ ਛਕੋ ਖਿਚੜੀ, ਗੁਰੂ ਅੰਗਦ ਦੇਵ ਮਹਾਰਾਜ ਅੱਗੇ ਹੱਥ ਕਰਕੇ ਇਸ ਤਰ੍ਹਾਂ ਕਹਿੰਦੇ ਸੀ ਲਿਆ ਭਾਈ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਵੀ ਭੁੱਖ ਨਹੀਂ, ਅੱਜ ਮੇਰਾ ਚਿੱਤ ਨਹੀਂ ਕਰਦਾ ਖਿਚੜੀ ਖਾਣ ਨੂੰ। ਭਾਈ ਜੀਵਾ ਕਹਿਣ ਲੱਗਾ, ਮਹਾਰਾਜ ਇੰਨੇ ਵਰੇ ਹੋ ਗਏ ਨੇ, ਅਜੇ ਤੱਕ ਇਹ ਨਹੀਂ ਤੁਸੀਂ ਆਖਿਆ ਬਚਨ, ਅੱਜ ਕੀ ਗੱਲ ਹੋ ਗਈ? ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਜਦੋਂ ਘਰੋਂ ਤੁਰ ਲੱਗਾ ਕੀ ਗੱਲ ਹੋਈ ਸੀ? ਕਹਿੰਦਾ ਜੀ ਗੱਲ ਤੇ ਕੋਈ ਵੀ ਨਹੀਂ ਹੋਈ। ਮਹਾਰਾਜ ਕਹਿੰਦੇ ਮੀਂਹ ਬਹੁਤ ਸੀ, ਵਰਖਾ ਬਣੀ ਸੀ, ਝੱਖੜ ਬਣਾ ਸੀ। ਹਾਂ ਮਹਾਰਾਜ ਮੀਂਹ ਬੜਾ ਸੀ, ਮਹਾਰਾਜ ਝੱਖੜ ਬੜਾ ਸੀ, ਮੂੰਹ ਨਹੀਂ ਸੀ ਕੱਢਿਆ ਜਾਂਦਾ ਬਾਹਰ। ਮਹਾਰਾਜ ਕਹਿੰਦੇ ਫਿਰ ਤੇਰੇ ਮਨ ਵਿੱਚ ਕੀ ਆਇਆ? ਕਹਿੰਦਾ ਜੀ ਮੈਂ ਸੋਚਿਆ ਨੇਮ ਟੁੱਟ ਜਾਣਾ, ਮਨ ਵਿੱਚ ਆਇਆ ਵੀ ਜੇ ਕਿਤੇ ਮੀਂਹ ਹਟ ਜੇ, ਝੱਖੜ ਹਟ ਜੇ, ਮੇਰਾ ਨੇਮ ਨਿਭ ਜੇ। ਮਹਾਰਾਜ ਕਹਿੰਦੇ ਫਿਰ ਮੀਂਹ ਹਟ ਗਿਆ? ਕਹਿੰਦੇ ਜੀ ਹਟ ਗਿਆ। ਹਜ਼ੂਰ ਕਹਿੰਦੇ ਬਹਿ ਜਾ ਮੇਰੇ ਕੋਲ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇਤਰ ਨਾਲ ਨੇਤਰ ਮਿਲਾ ਕੇ ਕਹਿਣ ਲੱਗੇ, ਭਾਈ ਜੀਵਾ ਪੁੱਤਰਾ ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਘਰ ਵਿੱਚ ਪਿਓ ਅਤੇ ਪੁੱਤਰ ਦਾ ਸੁਭਾਅ ਨਾ ਨਾ ਰਲੇ, ਘਰ ਨਰਕ ਬਣ ਜਾਂਦਾ, ਘਰ ਵਿੱਚ ਰਹਿਣਾ ਦੁੱਬਰ ਹੋ ਜਾਂਦਾ, ਘਰ ਨਰਕ ਬਣ ਜਾਂਦਾ ਜੇ ਪਿਓ ਦੇ ਪੁੱਤਰ ਦਾ ਸੁਭਾਅ ਨਾ ਰਲੇ ਤੇ। ਪਿਓ ਕੁਛ ਹੋਰ ਚਾਹੁੰਦਾ, ਪੁੱਤ ਕੁਛ ਹੋਰ ਚਾਹੁੰਦਾ, ਫਿਰ ਘਰ ਵਿੱਚ ਕਿਵੇਂ ਸ਼ਾਂਤੀ ਰਹਿ ਸਕਦੀ? ਭਾਈ ਜੀਵਾ ਰੱਬ ਚਾਹੁੰਦਾ ਮੈਂ ਮੀਂਹ ਪਾਵਾਂ, ਰੱਬ ਦਾ ਪੁੱਤਰ ਜੀਵਾ ਭਾਈ ਕਹਿੰਦਾ ਵੀ ਮੀਂਹ ਨਾ ਪਏ ਤੇ ਫਿਰ ਕਲੇਸ਼ ਪੈ ਗਿਆ ਨਾ ਘਰ ਵਿੱਚ, ਘਰ ਨਰਕ ਬਣ ਜਾਂਦਾ ਜੇ ਪਿਓ ਪੁੱਤਰ ਦਾ ਸੁਭਾਅ ਨਾ ਨਾ ਰਲੇ। ਪਿਓ ਕੁਛ ਹੋਰ ਕਹਿੰਦਾ, ਮੁੰਡਾ ਕੁਛ ਹੋਰ ਕਹਿੰਦਾ, ਸਾਡਾ ਦਸ਼ਮੇਸ਼ ਪਿਤਾ ਕਹਿੰਦਾ ਵੀ ਕੇਸ ਰੱਖ ਲਓ, ਮੁੰਡਾ ਕਹਿੰਦਾ ਜੀ ਅਜੇ ਮੈਂ ਨੌਜਵਾਨ ਹਾਂ ਚੜ੍ਹਦੀ ਕਲਾ ਚ, ਸਾਡਾ ਬਾਪੂ ਕਹਿੰਦਾ ਨਸ਼ਾ ਨਾ ਕਰ, ਸ਼ਰਾਬ ਨਾ ਪੀ, ਪੁੱਤਰ ਮੰਨਦਾ ਹੀ ਨਹੀਂ ਗੱਲ। ਸਾਡਾ ਪਿਤਾ ਦਸ਼ਮੇਸ਼ ਕਹਿੰਦਾ ਵੀ ਮੜੀਆਂ ਤੇ ਨਹੀਂ ਜਾਣਾ, ਕਬਰਾਂ ਤੇ ਨਹੀਂ ਜਾਣਾ, ਕਿਸੇ ਦੇਹਧਾਰੀ ਨੂੰ ਮੱਥਾ ਨਹੀਂ ਟੇਕਣਾ, ਕਿਸੇ ਫੋਕਟ ਕਰਮ ਕਾਂਡ ਚ ਨਹੀਂ ਪੈਣਾ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨਾ। ਪਰ ਮੁੰਡਾ ਕਹਿੰਦਾ ਜੀ ਮੇਰੇ ਤੇ ਉਹਦੇ ਬਾਬੇ ਦੀ ਕਿਰਪਾ, ਉਸ ਬਾਬੇ ਦੀ ਕਿਰਪਾ, ਮੇਰੇ ਤੇ ਆ, ਤੇ ਫਿਰ ਘਰ ਵਿੱਚ ਕਲੇਸ਼ ਪੈ ਜਾਂਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਪਿਓ ਦੇ ਸੁਭਾਅ ਨੂੰ ਉਹਦੀ ਅਰਜਾ ਸਮਝ ਕੇ ਮਹਾਰਾਜ ਕਹਿੰਦੇ ਨੇ ਚੱਲਣਾ ਚਾਹੀਦਾ। ਇਸੇ ਤਰ੍ਹਾਂ ਭਾਈ ਜਿਹੜਾ ਗੁਰੂ ਦੇ ਭਾਣੇ ਅਨੁਸਾਰ ਚੱਲਦਾ, ਗੁਰੂ ਜੀ ਦੀ ਮਰਜ਼ੀ ਅਨੁਸਾਰ ਚੱਲਦਾ, ਉਹ ਜੀਵਨ ਪਦਵੀ ਨੂੰ ਪ੍ਰਾਪਤ ਕਰ ਲੈਂਦਾ। ਹਾਂਜੀ,
ਓਏ ਸਦਾ ਸਦਾ ਜਨ ਜੀਵਤੇ,
ਮਹਾਰਾਜ ਕਹਿੰਦੇ ਨੇ ਉਹ ਬੰਦੇ ਸਦਾ ਹੀ ਜਿਉਂਦੇ ਨੇ,
ਜੋ ਹਰ ਚਰਨੀ ਚਿਤ ਲਾਹੇ,
ਜਿਹੜੇ ਰੱਬ ਦੇ ਚਰਨਾਂ ਚ ਚਿੱਤ ਜੋੜ ਕੇ ਰੱਖਦੇ। ਮਹਾਰਾਜ ਕਹਿੰਦੇ ਉਹ ਸਦਾ ਜਿਉਂਦੇ ਨੇ। ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਹਜ਼ੂਰ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ। ਬਾਬਾ ਨਾਨਕ ਜੀ ਕਹਿੰਦੇ ਨੇ ਜਿਉਂਦਾ ਉਹ ਹੈ ਜਿਹਦੇ ਅੰਦਰ ਰੱਬ ਵਸਦਾ, ਨਾਮ ਜਪਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਹੇ ਨਾਨਕ, ਹੋਰ ਕੋਈ ਨਹੀਂ ਜਿਉਂਦਾ, ਉਹੀ ਜਿਉਂਦਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ। ਹਜ਼ੂਰ ਕਹਿੰਦੇ ਨੇ ਉਹੀ ਬੰਦੇ ਸਦਾ ਜਿਉਂਦੇ ਨੇ।
ਨਾਨਕ ਨਦਰੀ ਮਨ ਵਸੈ।
ਮਹਾਰਾਜ ਕਹਿੰਦੇ ਜੋ ਹਰ ਨੀਚ ਜੋ ਹਰ ਚਰਨੀ ਚਿੱਤ ਲਾਏ, ਜਿਹੜੇ ਰੱਬ ਨਾਲ ਚਿੱਤ ਜੋੜਦੇ ਨੇ ਉਹ ਜਿਉਂਦੇ ਨੇ। ਅਗਲੀ ਪੰਕਤੀ ਹਜ਼ੂਰ ਕਹਿੰਦੇ ਨੇ ਨਾਨਕ ਨਦਰੀ ਮਨ ਵਸੈ। ਅੱਜ ਕੁਝ ਧਰਮ ਦੇ ਨਾਂ ਤੇ ਦੁਕਾਨਾਂ ਖੁੱਲੀਆਂ, ਮੈਨੂੰ ਮਾਫ਼ ਕਰ। ਨਾਮ ਜਪਣ ਦੀ ਵਿਧੀ ਦੱਸੀ ਜਾਂਦੀ ਹੈ, ਨਾਮ ਜਪਣ ਦਾ ਢੰਗ ਤਰੀਕਾ ਦੱਸਿਆ ਜਾਂਦਾ ਹੈ। ਚਲੋ ਉਹਨਾਂ ਨੂੰ ਕੋਈ ਸਮਝ ਆ ਗਈ ਹੋਏਗੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕੋਈ ਵਿਧੀ ਨਹੀਂ। ਜੇ ਕਿਤੇ ਵਿਧੀਆਂ ਦੇ ਨਾਲ ਰੱਬ ਅੰਦਰ ਵੱਸਦਾ ਹੋਏ ਵੀ ਆਹ ਤਰੀਕਾ ਵਰਤੋ ਤੇ ਕਿਹੜਾ ਨਹੀਂ ਆਪਣੇ ਅੰਦਰ ਵਸਾ ਸਕਦਾ ਰੱਬ ਨੂੰ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਦ ਲਿਆ ਨਾ ਜਾਏ। ਮਹਾਰਾਜ ਕਹਿੰਦੇ ਨੇ ਜਦੋਂ ਉਹਦੀ ਨਦਰ ਹੁੰਦੀ ਹੈ ਫਿਰ ਮੇਰਾ ਮਾਲਕ ਅੰਦਰ ਵੱਸਦਾ। ਇੱਕ ਹਜ਼ੂਰ ਦਾ ਸ਼ਬਦ ਹੈ, ਨਦਰ ਕਰੇ ਤਾਂ ਸਿਮਰਿਆ ਜਾਏ। ਜਦੋਂ ਤੇਰਾ ਪਾਠ ਕਰਨ ਨੂੰ ਜੀ ਕਰੇ, ਜਦੋਂ ਤੇਰਾ ਗੁਰਦੁਆਰਾ ਸਾਹਿਬ ਆਉਣ ਨੂੰ ਚਿੱਤ ਕਰੇ, ਜੇ ਤੇਰਾ ਬਾਣੀ ਪੜ੍ਹ ਨੂੰ ਚਿੱਤ ਕਰੇ, ਤੇਰਾ ਵਾਹਿਗੁਰੂ ਵਾਹਿਗੁਰੂ ਕਰ ਨੂੰ ਚਿੱਤ ਕਰੇ, ਸਮਝ ਲਾ ਤੇਰੇ ਵਾਲੇ ਪਾਸੇ ਰੱਬ ਦੀ ਨਦਰ ਹੋ ਗਈ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸੁਮਾਵਣਿਆ। ਜਦੋਂ ਰੱਬ ਦੀ ਨਦਰ ਹੁੰਦੀ ਹੈ ਫੇਰ ਹੀ ਬੰਦਾ ਰੱਬ ਰੱਬ ਗਾਉਂਦਾ, ਨਹੀਂ ਤੇ ਬੰਦਾ ਉਹਦੇ ਗੁਣ ਨਹੀਂ ਗਾ ਸਕਦਾ। ਆਸਾ ਦੀ ਵਾਰ ਪੜ੍ਹ ਕੇ ਦੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਹਿੰਦੇ ਨੇ ਜਿੰਨਾ ਚਿਰ ਰੱਬ ਨਦਰ ਨਾ ਕਰੇ ਗੁਰੂ ਦਾ ਮਿਲਾਪ ਨਹੀਂ ਹੁੰਦਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ, ਇਹ ਜਿਹੜਾ ਜੀਵ ਹੈ ਬੜੇ ਜਨਮਾਂ ਵਿੱਚੋਂ ਦੀ ਭੜਕ ਭੜਕ ਕੇ ਫਿਰ ਆਉਂਦਾ। ਇਹ ਜੀਓ ਬਹੁਤੇ ਜਨਮ ਭਰਮਿਆ, ਸਤਿਗੁਰ ਸ਼ਬਦ ਸੁਣਾਇਆ, ਫਿਰ ਪਰਮੇਸ਼ਰ ਜੀ ਗੁਰੂ ਮਿਲਾ ਦਿੰਦੇ ਨੇ, ਗੁਰੂ ਫਿਰ ਇਹਦੇ ਅੰਦਰ ਪਰਮੇਸ਼ਰ ਦਾ ਵਾਸਾ ਕਰ ਦਿੰਦਾ। ਮਹਾਰਾਜ ਕਹਿੰਦੇ ਨੇ ਹੇ ਭਾਈ, ਜਦੋਂ ਰੱਬ ਨਦਰ ਕਰਦਾ ਫਿਰ ਆਪ ਮਨ ਵਿੱਚ ਵਸ ਜਾਂਦਾ ਹੈ।
ਗੁਰਮੁਖ ਸਹਿਜ ਸਮਾਹੇ,
ਜਿਹੜਾ ਗੁਰਮੁਖ ਹੈ ਬੜੀ ਅਡੋਲ ਅਵਸਥਾ ਵਿੱਚ ਰਹਿੰਦਾ ਹੈ ਔਰ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ।
ਮਹੱਲਾ ਤੀਜਾ, ਅੰਦਰ ਸਹਸਾ ਦੁੱਖ ਹੈ ਆਪੇ ਸਿਰ ਧੰਦਾ ਮਾਰ।
ਜਿਹੜਾ ਸਹਸਾ ਹੁੰਦਾ ਨਾ, ਸਾਧ ਸੰਗਤ ਤੌਖਲੇ ਨੂੰ ਕਹਿੰਦੇ ਨੇ, ਸ਼ੰਕਿਆ ਨੂੰ ਕਹਿੰਦੇ ਨੇ, ਚਿੰਤਾ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਇਸ ਬੰਦੇ ਦੇ ਅੰਦਰ ਤੌਖਲੇ ਨੇ, ਇਹਦੇ ਅੰਦਰ ਸਹਿਸੇ ਨੇ, ਐਵੇਂ ਡਰਿਆ ਫਿਰਦਾ, ਐਵੇਂ ਡਰਿਆ ਫਿਰਦਾ। ਆ ਮੈਨੂੰ ਮਾਫ ਕਰਨਾ, ਇੱਕ ਵਾਰੀ ਅੱਗੇ ਵੀ ਸ਼ਾਇਦ ਮੈਂ ਬੇਨਤੀ ਕੀਤੀ ਸੀ, ਸਵਾ ਸਵਾ ਲੱਖ ਨਾਲ ਲੜਨ ਵਾਲੇ ਖੁਸਰਿਆਂ ਤੋਂ ਡਰਦੇ ਫਿਰਦੇ, ਮਰਿਆ ਹੋਇਆ ਕੋਲ ਡਰਦੇ ਫਿਰਦੇ। ਇੱਕ ਸ਼ਬਦ ਹੈ ਮਹਾਰਾਜ ਦਾ, ਗੁਰ ਕੀ ਕਰਨੀ ਜੈ ਕਰੈ, ਗੁਰ ਕੀ ਕਰਨੀ ਭਉ ਕੱਟੀ ਹੈ। ਜਿਹੜਾ ਗੁਰੂ ਦੇ ਅਨੁਸਾਰ ਚੱਲੇਗਾ ਉਹਦਾ ਡਰ ਖਤਮ ਹੋ ਜਾਏਗਾ। ਨਾਨਕ ਪਾਵੇ ਪਾਰ, ਹੈ ਨਾਨਕ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਕਹੇ ਅਨੁਸਾਰ ਚੱਲਦੇ ਨੇ। ਇੱਥੇ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹਦੇ ਅੰਦਰ ਹਮੇਸ਼ਾ ਹੀ ਚਿੰਤਾਵਾਂ ਤੇ ਤੌਖਲੇ ਜਿਹੜੇ ਨੇ ਇਹਨਾਂ ਦਾ ਦੁੱਖ ਬਣਿਆ ਰਹਿੰਦਾ ਹੈ।
ਦੂਜੇ ਭਾਏ ਸੁੱਤੇ ਕਬਹੇ ਨਾ ਜਾਗੇ ਹੈ।
ਇਹ ਜਿਹੜੇ ਬੰਦੇ ਦੇ ਅੰਦਰ ਸਹਿਸ ਸਹਿਮ ਪੈਦਾ ਹੁੰਦਾ, ਤੌਖਲੇ ਪੈਦਾ ਹੁੰਦੇ ਨੇ, ਇਹ ਬੰਦੇ ਨੇ ਆਪ ਹੀ ਸਹੇੜੇ ਹੁੰਦੇ ਨੇ। ਇਹਦੀ ਜਿਹੜੀ ਕਿਰਤ ਹੈ ਉਹ ਧੰਦਾ ਬਣ ਕੇ ਰਹਿ ਜਾਂਦੀ ਹੈ। ਅਗਲੀ ਪੰਕਤੀ ਮਹਾਰਾਜ ਕਹਿੰਦੇ ਦੂਜੇ ਭਾਏ ਸੁੱਤੇ ਕਬੇ ਨਾ ਜਾਗੇ। ਜਿਹੜੇ ਬੰਦੇ ਦੂਜੇ ਭਾਉ ਵਿੱਚ ਸੁੱਤੇ ਰਹਿੰਦੇ, ਬੜੇ ਧਿਆਨ ਨਾਲ ਸਰਵਣ ਕਰਨ ਸਾਸਨ। ਇੱਕ ਸ਼ਬਦ ਹੈ ਮਹਾਰਾਜ ਦਾ, ਮਹਾਰਾਜ ਕਹਿੰਦੇ ਹੇ ਮੇਰੇ ਪਰਮੇਸ਼ਰ, ਜਿਹੜਾ ਮੇਰਾ ਚਿੱਤ ਤੁਹਾਡੇ ਨਾਲ ਨਹੀਂ ਜੁੜਦਾ, ਮੇਰਾ ਮਨ ਤੁਹਾਡੇ ਵਿੱਚ ਨਹੀਂ ਜੁੜਦਾ, ਦੂਜਾ ਭਾਉ ਨਾ ਦੇਈ ਲਿਵ ਲੱਗਣ ਜਿਨ ਹਰ ਕੇ ਚਰਨ ਵਸਾਰੇ। ਰੱਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਪਿਆਰ ਪੈ ਜਾਏ, ਰੱਬ ਨੂੰ ਛੱਡ ਕੇ ਚਿੱਤ ਹੋਰ ਪਾਸੇ ਜੁੜ ਜਾਏ, ਉਹਨੂੰ ਦੂਜਾ ਭਾਉ ਕਹਿੰਦੇ ਨੇ। ਮਹਾਰਾਜ ਕਹਿੰਦੇ ਇੱਕ ਦੂਜਾ ਭਾਉ ਆ ਜਿਹੜਾ ਸਾਡੀ ਰੱਬ ਦੇ ਨਾਲ ਲਿਵ ਨਹੀਂ ਲੱਗਣ ਦਿੰਦਾ। ਤੇ ਇਹ ਜਿਹੜਾ ਬੰਦਾ ਹੈ ਦੂਜੇ ਭਾਉ ਵਿੱਚ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਹੈ,
ਮਾਇਆ ਮੋਹ ਪਿਆਰ,
ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਤੇ ਜਾਗਦਾ ਹੀ ਕਦੇ ਨਹੀਂ। अब बड़े ध्यान सुनना, गुरु अमरदास महाराज कहंदे ने जेड़ी शरीरक उनिंदर है कोई चार घंटे सौंदा, कोई छे घंटे सौंदा, कोई दस घंटे सौंदा, कोई पंद्रह घंटे सौंदा। भावे को दस घंटे सौंदा होए, भावे को पंद्रह घंटे सौंदा होए, ओदी उनिंदर खुल सकती है। किन्ना क सोएगा बंदा। बाबा फरीद साहब कहंदे फरीदा राती वड्डियां तुख तुख उठन पास पासे तुख जांदे। बंदा कहंदा चलो जी उठो इशनान पानी करो, सियाल दी लंबियां रातां। किन्ना चिर बंदा सौ सकदा है? दस घंटे सौने का बाद तो बाद। पर महाराज कहंदे ने शरीरक उनिंदर विचो बंदा जाग सकदा है, पर जेड़ा दूजे भाव विच माया दे मोह विच सौ गया वह नहीं जागदे। लोग उन्हां बारे हजूर कहंदे ने जागो जागो सुत्यो चलिया बन जारा, कूड़ कमावे आदमी बांदे घर बार। बंदा घर बनाउंदे मर जांदा सारी जिंदगी। बस परिवार विच एडना मोह पिया, इन्ना मोह पिया भी इहदी जिंदगी सारी लंघ जांदी है। गुरु अर्जन साहब महाराज कहंदे ओ जागो, आ जिहड़ा तुहाडा साथी सी, जेड़ा तुहाडा सज्जन मित्र गवांडी सी, चला गया बनजारा तुहाडे सामने कब्रस्तान नूं शमशान घाट नूं, तू क्यों नहीं पी जागता? हजूर एक थां कहंदे ने राजन क्यों सोया तू नींद परे, जागत कत नाही राम। जिवें मां अपने बच्चे नूं जगाउंदी है ना, बड़े बड़े प्यारे शब्द वरते, उठ मेरा शेर, उठ मेरा राजा, उठ मेरा सोना। गुरु अर्जन साहब महाराज मां वर्गा प्यार करते ने सानू, राजन तू क्यों सोया तू नींद परे, मेरे राजन क्यों इना घूक सौ गया परिवार के मोह विच, कारोबार के मोह विच, तू नेत्री देख। गुरु अर्जन साहब कहंदे मेरे राजन मेरे सोने पुत्र अखां नाल वेख, चलिया माया बिहारी राम। जेड़े माया का ही विहार करते रहे इस तरह चले गए दुनिया तो। माया झूठी रुदन केते बिललाही राम, पुत्रा तू नहीं बड़े बड़े इस माया पिछे रोंदे रोंदे संसार तो चले गए। गरीब नवाज महाराज कहते ने दूजे भाव विच सुता होया बंदा कदे नहीं जागदा, माया दे मोह दे प्यार विच सुता रहिंदा है। हां जी,
नाम न चेतै है शब्द न विचार है, इहो मन मुख का आचार।
सासंगत मैं एक बेनती करांगा, जे को सानू पुछ ले भी गुरमुख किनू कहंदे ने, भाई कान से नाभा जी नू पढ़ना चाहिदा, प्रोफेसर साहब से होरां नू पढ़ना चाहिदा। प्रोफेसर साहब से कहंदे ने विद्वान ओनू नहीं कहंदे भी जेड़ा बड़ी औखी भाषा वरते। जे को विद्वान लिखदा है ते ओदे लिखण दा मकसद ए चाहिदा जो मैं कहना चाहना सुभाव की लोग समझ जान। मैनू माफ करना, कईयां दी पंजाबी अंग्रेजी नालों भी औखी हुंदी आ। भाई कान से नाबा बड़ी देन साडे खालसा पंथ नूं, 14 साल लगातार उन्होंने गुरमत नूं दित्ते दिन रात। भाई कान से नाभा कहंदे ने गुरमुख किनू कहंदे ने, फिर वो बड़ा सौखा जा जवाब देंदे ने, गुरु दे उपदेश उपर अमल करन वाले नू गुरमुख कहंदे ने। हैगी वो औखी गल जिहड़ी समझ विच ना आए। फिर कहंदे मनमुख किनू कहंदे ने, भाई कान से नाभा कहंदे ने गुरु दे उपदेशां ते अमल ना करन वाले नू ते मन दे पिछे तुरन वाले नू मनमुख कहंदे ने। हुण गुरु साहब नूं पुछो जी मनमुख की परिभाषा की है? हजूर कहंदे मनमुख की परिभाषा है देंदे थावो दित्ता चंगा, मनमुख ऐसा जानिए। जिन्ने को चीज दित्ती है वह उन्ना प्यारा नहीं लगता, वो चीज बड़ी प्यारी लगती। पुत्र ते प्यारा लगता पर जिन्ने पुत्र दिता उन्ना प्यारा वह नहीं लगता जिन्हें दिता। घर ते बड़ा प्यारा लगता, घर प्यारा लगता पर जिन्हें घर दिता वह उन्ना प्यारा नहीं लगता। कारोबार पाई पैसा रब ने दिता यह तो प्यारा लगता पर जिन्हें दिता वह उन्ना प्यारा नहीं लगता। हजूर कहते पुत्रा उन्नू मनमुख कहते ने देंदे थामो दिता चंगा मनमुख ऐसा जानिया कहते हजूर कहते मनमुख ऊदा कौलिया ना तस भगत ना मीह पैंदा होए घड़ा पुठा होए उच पानी टिक सकदा सत्संग पै सकदा पानी मनमुख दे जड़ा हिरदा है ये पुठा होया कौल फुल है इहदे विच भगती नहीं टिकदी। एक थां ते हजूर कहिंदे ने मनमुख मन ना भेजी आत्म्याले चित कठोर सप्पै दुद्ध पियाई है अंदर वेसन कोर। इस शब्द विच महाराज कहिंदे ने जेड़ा मनमुख है दा आचरण की है परमेश्वर दा नाम नहीं जपदा शब्द दी विचार नहीं करदा ये मनमुख का आचार ये है मनमुख दा आचरण। हाँ
हर नाम न पाया जन्म बिरथा गवाया
एदा जन्म बिरथा गवाच गया किवें गवाच गया परमेश्वर दा नाम नहीं जपया।
नानक जम मार करे खुवार
जिन्ने परमेश्वर दा नाम नहीं जपया ओदा जन्म ते बे अर्थ गया गया फिर जमदूत बड़ा खुवार करदा इनो बड़े धक्के मारदा जमदूत। ये गल कहनी सौखी हुंदी है कोई नहीं वेख्या जाएगा। बाबा कबीर जी कहंदे ने कबीर जम का ठेंगा बुरा है ओ नहीं सहया जाए जदो जम दूत ठोड मारदा ना ठोड ओ नहीं सहया जांदा है। महाराज कहंदे ने परमेश्वर दा नाम नहीं जपया जन्म बिरथा चला गया हुण जम दूत इनू खुआर करदा है। हां जी
पौड़ी अपना आप उपायो न तदहो होर ना कोई
ਉਹ ਪਰਮੇਸ਼ਰ ਜਿਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਪਰਮੇਸ਼ਰ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਕਿਸੇ ਮਾਂ ਦੀ ਕੁੱਖੋਂ ਪੈਦਾ ਨਹੀਂ ਹੋਇਆ ਸਹਿ ਭੰਗ ਤੋਂ ਭਾਵ ਹੈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਮੇਰੇ ਪਰਮੇਸ਼ਰ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਉਹਦੇ ਵਰਗਾ ਕੋਈ ਦੂਜਾ ਹੋਰ ਨਹੀਂ ਹੈ।
ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ
ਬੰਦਾ ਕਹਿੰਦਾ ਵੀ ਜਦੋਂ ਕੋਈ ਵੱਡਾ ਕੰਮ ਕਰਨਾ ਹੋਏ ਕਿਸੇ ਨਾ ਕਿਸੇ ਦੀ ਸਲਾਹ ਲੈਣੀ ਚਾਹੀਦੀ ਸਿਆਣੇ ਬੰਦੇ ਦੀ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਰੱਬ ਕੋਈ ਵੀ ਕੰਮ ਕਰੇ ਉਹ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ ਕਿਸੇ ਦੀ ਸਲਾਹ ਨਹੀਂ ਲੈਂਦਾ। ਮਹਾਰਾਜ ਕਹਿੰਦੇ ਨੇ ਸਲਾਹ ਮਸ਼ਵਰਾ ਆਪਣੇ ਨਾਲ ਹੀ ਕਰਦਾ ਮੇਰਾ ਪਰਮੇਸ਼ਰ। ਹਾਂ
ਤਦਹੋ ਆਕਾਸ ਨਾ ਪਤਾਲ ਹੈ ਨਾ ਤ੍ਰੈ ਲੋਈ
ਉਹ ਜਦੋਂ ਮੇਰਾ ਪਰਮੇਸ਼ਰ ਜਦੋਂ ਨੇ ਆਪਣੇ ਆਪ ਨੂੰ ਪੈਦਾ ਕੀਤਾ ਕੋਈ ਧਰਤੀ ਨਹੀਂ ਸੀ ਕੋਈ ਆਕਾਸ਼ ਨਹੀਂ ਸੀ ਕੋਈ ਪਤਾਲ ਨਹੀਂ ਸੀ ਜਿਹਨੂੰ ਅਸੀਂ ਤ੍ਰੈ ਲੋਕੀ ਕਹਿੰਦੇ ਹਾਂ ਇਹ ਵੀ ਨਹੀਂ ਸੀ। ਮਹਾਰਾਜ ਕਹਿੰਦੇ ਉਸ ਵੇਲੇ ਇਕੱਲਾ ਸੀ ਉਹਦਾ ਆਪਣਾ ਆਪ ਹੀ ਮੌਜੂਦ ਸੀ। ਹਾਂਜੀ
ਤਦਹੋ ਆਪੇ ਆਪ ਨਿਰੰਕਾਰ ਹੈ
ਮਹਾਰਾਜ ਕਹਿੰਦੇ ਨੇ ਉਸ ਵੇਲੇ ਮੇਰਾ ਮਾਲਕ ਨਿਰਾਕਾਰ ਕੋਈ ਉਹਦਾ ਆਕਾਰ ਨਹੀਂ ਸੀ ਕੇਵਲ ਆਪ ਹੀ ਸੀ।
ਨਾ ਓਪਤ ਹੋਈ
ਉਦੋਂ ਜੇ ਸ੍ਰਿਸ਼ਟੀ ਦੀ ਵੀ ਰਚਨਾ ਨਹੀਂ ਸੀ ਹੋਈ
ਜਿਉਂ ਤਿਸ ਭਾਵੈ ਤਿਵੈ ਕਰੇ
ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਜੋ ਮੇਰੇ ਮਾਲਕ ਨੂੰ ਚੰਗਾ ਲੱਗਦਾ ਉਹੀ ਕਰਦਾ। ਇੱਕ ਸ਼ਬਦ ਹੈ ਸਾਧ ਸੰਗਤ ਆਪਣੋ ਭਾਵਨ ਕਰ ਮਰਜ਼ੀ ਕਰਦਾ ਆਪਣੇ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਤਰ ਉਪਤ ਪਰਲੋ ਇੱਕ ਹੈ ਨਿਮਖ ਤੋ ਕਰ ਸ੍ਰਿਸ਼ਟੀ ਨੂੰ ਪੈਦਾ ਕਰਨਾ ਇਹਨੂੰ ਨਾਸ਼ ਕਰਨਾ ਕਿੰਨਾ ਸਮਾਂ ਲੱਗਦਾ ਉਪਤ ਪਰਲੋ ਇੱਕ ਹੈ ਨਿਮਖ ਤੋ ਕਰ ਅੱਖ ਦਾ ਚਮਕਣ ਜਿੰਨਾ ਸਮਾਂ ਜਿੰਨਾ ਹੁੰਦਾ ਇਹਨੂੰ ਖਿਣ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਇੰਨੇ ਚਿਰ ਵਿੱਚ ਹੀ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਇਹਨੂੰ ਸਮੇਟ ਲੈਂਦਾ ਹਰਨ ਪਰਨ ਜਾਂ ਕਾ ਨੇਤਰੀ ਫੋਰ ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਕਿਸੇ ਦੀ ਸਲਾਹ ਨਹੀਂ ਲੈਂਦਾ ਆਪਣੋ ਭਾਵਨ ਕਰੋ ਆਪਣੀ ਮਰਜ਼ੀ ਕਰਦਾ। ਇਸੇ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰਾ ਕੀ ਆ ਕਛੂ ਨਾ ਹੋਏ ਘਰ ਹੈ ਰਾਮ ਹੋਏ ਹੈ ਸੋਏ ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਕੋਈ ਉਹਦੇ ਵਰਗਾ ਦੂਜਾ ਨਹੀਂ ਹੈ।
ਤਿਸ ਬਿਨ ਅਵਰ ਨਾ ਕੋਈ
ਮੇਰੇ ਪਰਮੇਸ਼ਰ ਦੇ ਬਿਨਾਂ ਕੋਈ ਹੋਰ ਜਿਉਂਦਾ ਨਹੀਂ ਹੈ ਭਾਵ ਦੂਜਾ ਉਹਦੇ ਵਰਗਾ ਨਹੀਂ ਹੈ। ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਹਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਸੁਭਾਗ ਬਖਸ਼ਿਸ਼ ਕੀਤਾ ਸੰਗਤਾਂ ਦੇ ਦੀਦਾਰ ਕਰਵਾਏ ਨੇ
ਭਾਈ ਬਲਵੰਤ ਸਿੰਘ ਹੋਣਾ ਬੜਾ ਸੁੰਦਰ ਪਾਠ ਕੀਤਾ, ਵਾਹਿਗੁਰੂ ਕਿਰਪਾ ਕਰੇ। ਸੰਗਤ ਦਾ ਧੰਨਵਾਦ, ਧੰਨ ਗੁਰੂ ਰਾਮਦਾਸ ਕੋਟਾਨਕੋਟ ਸ਼ੁਕਰ ਹੈ ਸਾਰੇ। ਆਖਰੀ ਪੰਕਤੀ ਸਰਵਣ ਕਰੀਏ ਤੇ ਸਮਾਪਤੀ ਕਰੀਏ ਜੀ।
ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ, ਜਿਉ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।